ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਨਾਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਸਾ ਨਦੀ ਤੋਂ ਵਿਛੋੜਾ ਪਾ ਗਏ। ਹਨੇਰੀ ਰਾਤ ਸੀ, ਅੱਤ ਦੀ ਸਰਦੀ ਸੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਮਾਤਾ ਦੇ ਪੋਤਰੇ ਇੱਕ ਛਾਤੀ ਦੇ ਉਸ ਪਾਸੇ ਲੱਗਾ ਹੋਇਆ ਸੀ, ਦੂਸਰਾ ਛਾਤੀ ਦੇ ਉਸ ਪਾਸੇ ਲੱਗਾ ਹੋਇਆ ਸੀ। ਹਨੇਰੀ ਰਾਤ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਜਾ ਰਹੇ ਸਨ। ਮਾਂ ਜੀ, ਜਦੋਂ ਹੁਣ ਵਿਛੜੇ ਪਿਤਾ ਜੀ ਸਾਨੂੰ ਮਿਲੇ, ਆਖਿਓ ਮੁੜ ਕੇ ਸਾਡੇ ਨਾਲੋਂ ਨਾ ਵਿਛੜਨ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਮਾਤਾ ਕਹਿ ਰਹੀ ਸੀ, ਬੇਟਾ ਮੈਂ ਆਖੂੰਗੀ, ਮੁੜ ਕੇ ਤੁਹਾਡੇ ਪਿਤਾ ਜੀ ਤੁਹਾਨੂੰ ਵਿਛੋੜਾ ਨਾ ਦੇਣਗੇ। ਗੱਲਾਂ ਹੁੰਦੀਆਂ ਜਾ ਰਹੀਆਂ ਸਨ। ਹਨੇਰੀ ਰਾਤ ਵਿੱਚ ਇਹਨਾਂ ਨੂੰ ਇਹਨਾਂ ਦਾ ਪੁਰਾਣਾ ਰਸੋਈਆ ਪੰਡਿਤ ਗੰਗੂ ਮਿਲ ਪਿਆ। ਇਹਨੇ ਫਤਿਹ ਬੁਲਾਈ, ਇਹਨੇ ਸਤਿ ਸ੍ਰੀ ਅਕਾਲ ਬੁਲਾਈ। ਆਖਿਆ, ਮਾਂ ਜੀ ਇਹ ਦੁੱਖਾਂ ਦੀਆਂ ਘੜੀਆਂ ਮੇਰੇ ਘਰ ਵਿੱਚ ਜਾ ਕੇ ਕੱਟ ਲਵੋ, ਜਦੋਂ ਸੁੱਖਾਂ ਦੇ ਦਿਨ ਆਉਣਗੇ ਉਦੋਂ ਕਲਗੀਆਂ ਵਾਲੇ ਦੀ ਭਾਲ ਕਰ ਲਵਾਂਗੇ। ਮਾਤਾ ਗੁਜਰੀ ਨੇ ਆਖਿਆ, ਗੰਗਿਆ ਵੇ ਬੇਟਾ ਗੰਗਿਆ, ਤੂੰ ਬੜਾ ਵੇਲੇ ਸਿਰ ਆਇਆ ਏ, ਜਿਹੜਾ ਸੱਜਣ ਵੇਲੇ ਸਿਰ ਕੰਮ ਨਾ ਆਵੇ ਉਹਨੂੰ ਸੱਜਣ ਨਹੀਂ ਆਖਿਆ ਜਾ ਸਕਦਾ, ਜਿਹੜਾ ਸਾਕ ਵੇਲੇ ਸਿਰ ਨਾ ਬੌੜੇ ਉਹਨੂੰ ਸਾਕ ਨਹੀਂ ਆਖਿਆ ਜਾ ਸਕਦਾ। ਗੰਗਿਆ ਤੂੰ ਬੜਾ ਔਖੀ ਵੇਲੇ ਸਾਡੀ ਮਦਦ ਵਾਸਤੇ ਬੌੜਿਆ ਏ, ਮੈਂ ਤੇਰਾ ਧੰਨਵਾਦ ਕਰਦੀ ਹਾਂ। ਗੱਲਾਂ ਬਾਤਾਂ ਕਰਦਿਆਂ ਗੰਗੂ ਸਤਿਗੁਰਾਂ ਦੀ ਮਾਤਾ ਜੀ ਨੂੰ ਅਤੇ ਸਤਿਗੁਰਾਂ ਦੇ ਪੁੱਤਰਾਂ ਨੂੰ ਆਪਣੇ ਘਰ ਵਿੱਚ ਲੈ ਗਿਆ ਹੈ। ਪਿਛਲੀ ਕੋਠੜੀ ਵਿੱਚ ਸੱਚੇ ਪਾਤਸ਼ਾਹ ਦੀ ਮਾਤਾ ਔਰ ਇਹਨਾਂ ਦੇ ਪੁੱਤਰਾਂ ਦਾ ਡੇਰਾ ਕਰਵਾ ਦਿੱਤਾ ਹੈ। ਜਿਹੜੀ ਧੰਨ ਦੀ ਖੁਰਜੀ ਮਾਤਾ ਜੀ ਦੇ ਕੋਲ ਸੀ ਉਹ ਮਾਤਾ ਜੀ ਨੇ ਮੰਜੇ ਦੇ ਥੱਲੇ ਰੱਖ ਲਈਏ। ਗੰਗੂ ਨੇ ਸਤਿਗੁਰਾਂ ਦੀ ਮਾਂ ਜੀ ਦੇ ਜੋ ਨਾਲ ਖੱਚਰ ਸੀ ਉਸ ਨੂੰ ਪੱਠੇ ਪਾ ਦਿੱਤੇ ਨੇ। ਆਪ ਲਾਲਚ ਵਿੱਚ ਆਪਣੇ ਮਨ ਵਿੱਚ ਕੁਝ ਵਿਉਂਤਾ ਬਣਾਉਂਦਾ ਜਾ ਰਿਹਾ ਹੈ। ਇਹ ਸੋਚਦਾ ਸੀ ਧੰਨ ਦੀ ਖੁਰਜੀ ਕਿਹੜੇ ਢੰਗ ਨਾਲ ਮੈਂ ਚੁੱਕ ਲਵਾਂ, ਕਿਹੜੇ ਢੰਗ ਨਾਲ ਮੈਂ ਚਰਾ ਲਵਾਂ, ਮੈਂ ਦੁਨੀਆਂ ਦਾ ਸੇਠ ਬਣ ਸਕਦਾ ਹਾਂ। ਸਾਡੇ ਪੰਜਾਬ ਦਾ ਮਹਾਂਪੁਰਸ਼ ਕਵੀ ਵਿਧਾਤਾ ਸਿੰਘ ਜੀ ਤੀਰ ਇੱਥੇ ਬੜੇ ਸ਼ਾਨਦਾਰ ਖਿਆਲ ਦੇ ਰਿਹਾ ਹੈ। ਉਹ ਕਹਿੰਦਾ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਇਹ ਪਰ ਨਿਕਲਿਆ ਬੜਾ ਚੰਡਾਲ ਗੰਗੂ। ਗੰਗੂ ਦੀ ਮਾਤਾ ਪ੍ਰਸ਼ਾਦਾ ਤਿਆਰ ਕਰ ਰਹੀ ਹੈ। ਗੰਗੂ ਚੁੱਲ੍ਹੇ ਦੇ ਗਾੜੀ ਜਾ ਕੇ ਬੈਠ ਗਿਆ, ਆਪਣੇ ਹੱਥ ਉੱਤੇ ਜ਼ਹਿਰ ਦੀ ਡਲੀ ਰੱਖ ਕੇ ਕਹਿੰਦਾ, ਮਾਂ ਆ ਜ਼ਹਿਰ ਦੀ ਡਲੀ ਪੀ ਕੇ ਇਹਨਾਂ ਦੇ ਖਾਣੇ ਵਿੱਚ ਪਾ ਦੇ, ਇਹ ਖਾ ਕੇ ਮਰ ਜਾਣਗੇ, ਮੈਂ ਇਹਨਾਂ ਦੀ ਧੰਨ ਦੀ ਖੁਰਜੀ ਚੁੱਕ ਕੇ ਦੁਨੀਆਂ ਦਾ ਸੇਠ ਬਣ ਜਾਵਾਂਗਾ। ਮਾਤਾ, ਸਿਆਣੇ ਕਹਿੰਦੇ ਨੇ ਜੇ ਦਾ ਲੱਗੇ ਤੇ ਲਾ ਲੈਣਾ ਚਾਹੀਦਾ ਹੈ, ਸਾਨੂੰ ਮੌਕਾ ਹੱਥ ਆਇਆ ਹੈ, ਸਾਹਿਬਜ਼ਾਦਿਆਂ ਦਾ ਕੋਈ ਵਾਲੀ ਵਾਰਸ ਸਾਨੂੰ ਨਜ਼ਰ ਨਹੀਂ ਆਉਂਦਾ। ਕਲਗੀਆਂ ਵਾਲੇ ਪਾਤਸ਼ਾਹ ਨੂੰ ਸਰਕਾਰ ਨੇ ਫੜ ਕੇ ਸਦਾ ਲਈ ਖਤਮ ਕਰ ਦੇਣਾ, ਸਿੰਘ ਇੱਕ ਇੱਕ ਕਰਕੇ ਸਰਕਾਰ ਨੇ ਖਤਮ ਕਰ ਦੇਣਾ। ਹੁਣ ਇਹਨਾਂ ਦਾ ਜ਼ੋਰ ਨਹੀਂ, ਸਾਨੂੰ ਇਹਨਾਂ ਦਾ ਡਰ ਨਹੀਂ। ਜਿਵੇਂ ਆਪਣੀ ਬੁੱਢੜੀ ਮਾਂ ਨੂੰ ਗੰਗੂ ਆਪਣੇ ਮੁਖਾਰ ਬਿੰਦ ਚੋਂ ਕੁਝ ਕਹਿ ਰਿਹਾ, ਉਸ ਵੇਲੇ ਦੀਆਂ ਚਾਰ ਸਤਰਾਂ ਕਵੀ ਦੀ ਕਲਮ ਨੇ ਇਉਂ ਪੇਸ਼ ਕੀਤੀਆਂ ਨੇ।
ਜ਼ਾਲਮ ਪਾਪੀ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਵਿਖਾਲੀ, ਕਹਿਣ ਲੱਗਾ ਹੁਣ ਥਾਂ ਪਵੇਗੀ ਕਾਲੀ ਉਮਰ ਦੀ ਕਾਲੀ।
ਓ ਮਾਂ ਸਤਿਗੁਰੂ ਦੀ ਬੋਝ ਨਾ ਸਕੇ ਐਸਾ ਜਾਲ ਫਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਜ਼ਾਲਮ ਪਾਪੀ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਵਿਖਾਲੀ, ਕਹਿਣ ਲੱਗਾ ਹੁਣ ਥਾਂ ਪਵੇਗੀ ਕਾਲੀ ਉਮਰ ਦੀ ਕਾਲੀ।
ਓ ਮਾਂ ਸਤਿਗੁਰੂ ਦੀ ਬੋਝ ਨਾ ਸਕੇ ਐਸਾ ਜਾਲ ਫਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਧਰਦੀ ਖੁਰਦੀ ਕੋਲ ਇਹਨਾਂ ਦੇ ਬਣੀਏ ਸੇਠ ਚੁਰਾ ਕੇ, ਅੱਜ ਦੇ ਸੁੱਤੇ ਫੇਰ ਨਾ ਉੱਠਣੇ ਉਹ ਸਵਾ ਮਰਾ ਕੇ।
ਦਾਦੀ ਕੋਲ ਨਿਕੰਮ ਇਹਨਾਂ ਦਾ ਦਾਦੇ ਕੋਲ ਕਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਸੋਨੇ ਦੀਆਂ ਮੋਹਰਾਂ ਕਿਸਮਤ ਨਾਲ ਹੱਥ ਆਈਆਂ, ਫਿਰ ਜ਼ਿੰਦਗੀ ਵਿੱਚ ਐਸਾ ਮੌਕਾ ਆਉਣ ਨਹੀਂ ਦੇਣਾ ਸਾਈਆਂ।
ਜਿਹੜਾ ਜਗ ਤੇ ਸਦਾ ਨਾ ਚੱਲੇ ਖੋਟਾ ਸਿੱਕਾ ਚਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਸਿੰਘ ਸਰਕਾਰ ਨੇ ਸਾਰੇ ਮਾਰ ਦਿੱਤੇ ਨੇ ਜਾਨੋ, ਤਾਈਓ ਮੈਨੂੰ ਡਰ ਨਹੀਂ ਆਉਂਦਾ ਹੁਣ ਸਿੰਘਾਂ ਦੀ ਸ਼ਾਨੋ।
ਹੁਣ ਨਹੀਂ ਜ਼ੋਰ ਇਹਨਾਂ ਦਾ ਪੈਣਾ ਏ ਡਰ ਦਿਲੋਂ ਪਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਇਹਨਾਂ ਦਾ ਜ਼ੋਰ ਰਿਹਾ ਨਹੀਂ ਸਿੰਘ ਸਰਕਾਰ ਨੇ ਮਾਰੇ, ਹੁਣ ਸਾਨੂੰ ਕੁਝ ਕਰ ਨਹੀਂ ਸਕਦੇ ਦੋ ਬਾਲ ਵਿਚਾਰੇ
ਸੁੱਤੇ ਸੋਣ ਜਾਗ ਨਾ ਖੁੱਲੇ ਐਸਾ ਜਾਲ ਫਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਇਹਨਾਂ ਦਾ ਜ਼ੋਰ ਰਿਹਾ ਨੀ ਸਿੰਘ ਸਰਕਾਰ ਨੇ ਮਾਰੇ ਹੁਣ ਸਾਨੂੰ ਕੁਝ ਕਰ ਨਹੀਂ ਸਕਦੇ ਦੋ ਬਾਲ ਵਿਚਾਰੇ
ਸੁੱਤੇ ਸੋਣ ਜਾਗ ਨਾ ਖੁੱਲੇ ਐਸਾ ਜਾਮ ਪਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਛੋਟਿਆਂ ਤੋਂ ਵੱਡੇ ਬਣ ਜਾਂਦੇ ਜਿਨ੍ਹਾਂ ਨੂੰ ਮਿਲ ਜੇ ਮਾਇਆ ਜਾਪ ਰਿਹਾ ਇਹ ਸਾਡਾ ਮਾਲਕ ਅੱਜ ਖੁਸ਼ੀ ਵਿੱਚ ਆਇਆ
ਸਾਨੂੰ ਹਵਾ ਸੁਖਾਣੀ ਆਵੇ ਦੁੱਖ ਦੁਪਹਿਰ ਟਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਪਛੋ ਤੋਂ ਦੇ ਜੋ ਮਾਤਾ ਦੀ ਵੇਲਾ ਹੱਥੋਂ ਗਵਾਉਂਦੇ ਸਮਝ ਲਵੋ ਫਿਰ ਐਸੇ ਮੌਕੇ ਬਾਰ ਬਾਰ ਨਹੀਂ ਆਉਂਦੇ
ਮਿੱਠੀ ਖੀਰ ਚ ਜ਼ਹਿਰ ਲਾ ਕੇ ਚਮਚਾ ਨਾਲ ਖਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਕਦੀ ਖੁਸ਼ੀ ਨੀ ਵਕਤ ਮੇਦੀਆਂ ਜਦੋਂ ਚੋਣ ਆ ਜਾਵਣ ਜਿਸ ਬੰਦੇ ਕੋਲ ਹੋਏ ਨਾ ਪੈਸਾ ਸੱਜਣ ਮੋਕਸ਼ ਪਾਵਣ
ਚੜ ਜਾਵੇ ਸੁੱਖਾਂ ਦਾ ਸੂਰਜ ਕਸ਼ਟ ਪਹਾੜ ਹਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਜੇ ਮਾਤਾ ਮੈਂ ਸੇਠ ਹੋ ਜਾਵਾਂ ਦੱਸ ਤੇਰਾ ਕੀ ਜਾਂਦਾ ਲੱਗੇ ਦਾ ਤਾਂ ਲਾਉਣਾ ਚਾਹੀਏ ਕੁੱਲ ਜਮਾਨਾ ਆਂਦਾ
ਜੋ ਵੀ ਬਣਿਆ ਕੁਝ ਨੀ ਬਣਦਾ ਫੁੱਲ ਫਰੇਬ ਖਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਗੰਗੂ ਗੱਲਾਂ ਆਖੀ ਗਿਆ ਤੇ ਗੰਗੂ ਦੀ ਮਾਤਾ ਗੱਲਾਂ ਸੁਣੀ ਜਾ ਰਹੀ ਹੈ। ਗੰਗੂ ਦੀ ਮਾਂ ਦਾ ਦਿਲ ਭਰ ਆਇਆ, ਇਹ ਜਾਣਦੀ ਸੀ ਪੁੱਤਰ ਪਾਲੇ ਕਿਵੇਂ ਜਾਂਦੇ ਨੇ, ਪੁੱਤਰ ਕਿਵੇਂ ਜਵਾਨ ਕੀਤੇ ਜਾਂਦੇ ਨੇ, ਪੁੱਤਰ ਕਿਵੇਂ ਮਿਲਦੇ ਨੇ। ਦੁਨੀਆ ਦੀਆਂ ਸਾਰੀਆਂ ਚੀਜ਼ਾਂ ਮੁੱਲ ਖਰੀਦੀਆਂ ਜਾ ਸਕਦੀਆਂ ਨੇ ਮਿੱਤਰੋ, ਪਰ ਪੁੱਤਰ ਮੁੱਲ ਨੂੰ ਨਹੀਂ ਖਰੀਦਿਆ ਜਾ ਸਕਦਾ। ਸਾਡੇ ਪੰਜਾਬ ਦੇ ਮਹਾਨ ਕਵੀ ਜਿਨ੍ਹਾਂ ਹਿੰਦੁਸਤਾਨ ਦੇ ਇਤਿਹਾਸ ਨੂੰ ਬੜਾ ਚੰਗੀ ਤਰ੍ਹਾਂ ਖੋਜਿਆ, ਜਿਨ੍ਹਾਂ ਬਾਹਰਲੇ ਇਤਿਹਾਸ ਨੂੰ ਵੀ ਖੋਜਿਆ, ਜਿਨ੍ਹਾਂ ਸਾਰੀ ਉਮਰ ਇਤਿਹਾਸ ਖੋਜਦਿਆਂ ਅਤੇ ਲਿਖਦਿਆਂ ਗੁਜ਼ਾਰੀ ਹੈ, ਉਹ ਨੇ ਮਹਾਂਪੁਰਸ਼, ਉਹ ਨੇ ਪੂਜਾ ਯੋਗ ਗਿਆਨੀ ਸੋਹਣ ਜੀ ਸਿੰਘ ਜੀ ਸੀਤਲ, ਜਿਨ੍ਹਾਂ 60 ਕਿਤਾਬਾਂ ਸਿੱਖ ਕੌਮ ਨੂੰ ਦਿੱਤੀਆਂ ਨੇ। ਉਸ ਮਾਈ ਦੇ ਲਾਲ ਨੇ ਸਿੱਖ ਇਤਿਹਾਸ ਖੋਜਣ ਲਈ ਜਿੰਨੀ ਮਿਹਨਤ ਕੀਤੀ ਹੈ ਸ਼ਾਇਦ ਹੋਰ ਕੋਈ ਨਾ ਕਰ ਸਕਿਆ ਹੋਵੇ। ਉਹਨਾਂ ਮਹਾਂਪੁਰਸ਼ਾਂ ਨੇ ਲਿਖਿਆ, ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ, ਮਰ ਗਿਆਂ ਦੇ ਮਗਰ ਨਿਸ਼ਾਨ ਪੁੱਤਰ, ਪੁੱਤ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ, ਸੀਤਲ ਪੁੱਤਰਾਂ ਬਾਜਨਾ ਸੋਹਣ ਮਾਪੇ, ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ। ਗੰਗੂ ਦੀ ਮਾਂ ਦਾ ਦਿਲ ਭਰ ਆਇਆ, ਪੁੱਤਰ ਏਡੀ ਪਿਆਰੀ ਚੀਜ਼ ਹੈ ਬਾਈ, ਪਾਪੀ ਤੋਂ ਪਾਪੀ ਮਨ ਵੀ ਕਿਸੇ ਦੇ ਪੁੱਤਰ ਤੇ ਵਾਰ ਕਰਨ ਲੱਗਾ ਜ਼ਰੂਰ ਡਰ ਜਾਇਆ ਕਰਦਾ ਹੈ। ਇੱਕ ਪੁਰਾਣੀ ਕਹਾਣੀ ਆਉਂਦੀ ਹੈ, ਇੱਕ ਬੱਚਾ ਹੈ, ਇਹਦੀਆਂ ਮਾਵਾਂ ਦੋ ਨੇ, ਇੱਕ ਇਹਦੀ ਅਸਲ ਮਾਈ ਹੈ, ਇੱਕ ਮਤਰੇਈ ਹੈ। ਦੋਹਾਂ ਵਿੱਚ ਝਗੜਾ ਪੈ ਗਿਆ, ਮਤਰੇਈ ਦਾਵਾ ਕਰਦੀ ਹੈ ਪੁੱਤਰ ਮੇਰਾ ਹੈ, ਅਸਲ ਮਾਂ ਦਾਵਾ ਕਰਦੀ ਹੈ ਪੁੱਤਰ ਮੇਰਾ ਹੈ। ਜੱਜ ਹੈਰਾਨ ਹੈ, ਦੋਵੇਂ ਅਸਲੀ ਦਾਵਾ ਕਰਦੀਆਂ ਨੇ, ਮੈਂ ਫੈਸਲਾ ਕਿਸ ਕਿਸਮ ਦਾ ਦੇਵਾਂ। ਸਿਆਣੇ ਜੱਜ ਨੇ ਆਖਿਆ, ਮੈਨੂੰ ਨਹੀਂ ਪਤਾ ਲੱਗ ਰਿਹਾ ਪੁੱਤਰ ਅਸਲ ਕਿਹਦਾ ਹੈ, ਇਸ ਲਈ ਮੈਂ ਫੈਸਲਾ ਦਿੰਦਾ ਹਾਂ ਕਿ ਇਹ ਪੁੱਤਰ ਦੋਵਾਂ ਨੂੰ ਅੱਧਾ ਅੱਧਾ ਵੰਡ ਦਿੱਤਾ ਜਾਏ, ਇਸ ਪੁੱਤਰ ਨੂੰ ਚੀਰ ਦਿੱਤਾ ਜਾਏ, ਅੱਧਾ ਹਿੱਸਾ ਇੱਕ ਮਾਂ ਨੂੰ ਮਿਲੇਗਾ, ਅੱਧਾ ਹਿੱਸਾ ਇੱਕ ਮਾਂ ਨੂੰ ਮਿਲੇਗਾ। ਜਿਸ ਮਾਂ ਦਾ ਪੁੱਤਰ ਨਹੀਂ ਸੀ, ਜਿਹੜੀ ਮਤਰੇਈ ਸੀ, ਇਹਨੇ ਆਖਿਆ, ਜੱਜ ਸਾਹਿਬ ਤੇਰਾ ਫੈਸਲਾ ਠੀਕ ਹੈ, ਤੇਰਾ ਫੈਸਲਾ 16 ਆਨੇ ਹੈ, ਮੈਨੂੰ ਮਨਜ਼ੂਰ ਹੈ ਪੁੱਤਰ ਵੰਡ ਦਿੱਤਾ ਜਾਏ। ਪਰ ਜਿਹਦਾ ਅਸਲ ਪੁੱਤਰ ਸੀ, ਇਸਨੇ ਆਖਿਆ, ਜੱਜ ਸਾਹਿਬ ਇਹ ਮੇਰੀ ਭੈਣ ਸੱਚੀ ਹੈ, ਪੁੱਤਰ ਇਹਨੂੰ ਦੇ ਦਿੱਤਾ ਜਾਏ, ਮੈਂ ਅੱਧਾ ਨਹੀਂ ਲੈਣਾ ਚਾਹੁੰਦੀ। ਜੱਜ ਨੂੰ ਯਕੀਨ ਹੋ ਗਿਆ ਕਿ ਅਸਲ ਪੁੱਤਰ ਵਾਲੀ ਆਪਣੇ ਪੁੱਤਰ ਦੀ ਮੌਤ ਨਹੀਂ ਵੇਖਣੀ ਚਾਹੁੰਦੀ, ਔਰ ਜਿਹੜੀ ਮਤਰੇਈ ਹੈ ਇਹ ਪੁੱਤਰ ਮਾਰ ਦੇਣਾ ਚਾਹੁੰਦੀ ਹੈ। ਜੱਜ ਨੇ ਅਸਲ ਮਾਂ ਨੂੰ ਪੁੱਤਰ ਦਿੱਤਾ। ਗੰਗੂ ਦੀ ਬੁੱਢੜੀ ਮਾਂ ਦਾ ਦਿਲ ਭਰ ਆਇਆ, ਇਹਨੇ ਆਖਿਆ, ਵੇ ਬੇਟਾ ਕਲਗੀਆਂ ਵਾਲੇ ਦੇ ਲਾਲ ਕੁਦਰਤੀ ਸਾਡੇ ਘਰ ਆਏ ਨੇ, ਹੱਥ ਸਫਲੇ ਕਰ ਲੈ, ਇਹਨਾਂ ਦੀ ਸੇਵਾ ਕਰਕੇ, ਜਿਨ੍ਹਾਂ ਦੇ ਘਰ ਵਿੱਚੋਂ ਤਨਖਾਹ ਲੈ ਕੇ ਸਾਡਾ ਪੇਟ ਪਾਲਦਾ ਰਿਹਾ, ਉਹਨਾਂ ਦੇ ਪੁੱਤਰਾਂ ਦਾ ਬੁਰਾ ਨਾ ਕਰ, ਉਹਨਾਂ ਦੀ ਮਾਂ ਦੀ ਸੇਵਾ ਕਰ। ਜਿਵੇਂ ਬੁੱਢੜੀ ਮਾਂ ਨੇ ਆਪਣੇ ਪੁੱਤ ਨੂੰ ਪਾਪ ਤੋਂ ਵਰਜਣ ਦਾ ਯਤਨ ਕੀਤਾ। ਮੇਰੇ ਸਾਥੀ ਗੁਰਮੁਖ ਦਲਬੀਰ ਤੇ ਸ਼ੌਂਕੀ ਇਉਂ ਬਿਆਨ ਕਰ ਰਹੇ ਨੇ।
ਆਖਿਆ ਸੋ ਪੀਰੇ ਇਹ ਮੋਰਾ ਨਾ ਖਾਵੀ,
ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਜਦ ਪਾਪੀ ਨੇ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਫੜਾਈ,
ਜਦ ਪਾਪੀ ਨੇ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਫੜਾਈ,
ਕੀ ਕਰਨ ਲਗਾਏ ਬੇਟਾ ਕੀ ਤੇਰੇ ਦਿਲ ਆਈ,
ਕੀ ਕਰਨ ਲਗਾਏ ਬੇਟਾ ਕੀ ਤੇਰੇ ਦਿਲ ਆਈ,
ਬੇ ਮਾਇਆ ਨਾਲ ਨੀ ਗਈ ਕਿਸੇ ਦੇ ਦਗਿਆਂ ਨਾਲ ਕਮਾਈ,
ਬੇ ਮਾਇਆ ਨਾਲ ਨੀ ਗਈ ਕਿਸੇ ਦੇ ਦਗਿਆਂ ਨਾਲ ਕਮਾਈ,
ਬੇਟਾ ਮੈਂ ਤਰਲੇ ਕਰਦੀ ਦਾਗ ਨਾ ਕੁੱਲ ਨੂੰ ਲਾਵੀ,
ਆਖਿਆ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਸੋਲਾਂ ਸਾਲ ਰਸੋਈਆ ਰਹਿ ਕੇ ਹੁਣ ਇਹ ਪਲ ਨਾ ਖੱਟੀ,
ਸੋਲਾਂ ਸਾਲ ਰਸੋਈਆ ਰਹਿ ਕੇ ਹੁਣ ਇਹ ਪਲ ਨਾ ਖੱਟੀ,
ਜਿਸ ਘਰ ਤੋਂ ਤਨਖਾਹਾਂ ਲਈਆਂ ਨਾ ਦਰਵਾਜ਼ਾ ਪੱਟੀ,
ਜਿਸ ਘਰ ਚੋਂ ਤਨਖਾਹਾਂ ਲਈਆਂ ਨਾ ਦਰਵਾਜ਼ਾ ਪੱਟੀ,
ਜਿਸ ਨਾਲ ਬੰਦੇ ਮਰ ਜਾਂਦੇ ਨੇ ਤੂੰ ਉਹ ਜ਼ਹਿਰ ਨਾ ਚੱਟੀ,
ਜਿਸ ਨਾਲ ਬੰਦੇ ਮਰ ਜਾਂਦੇ ਨੇ ਤੂੰ ਉਹ ਜ਼ਹਿਰ ਨਾ ਚੱਟੀ,
ਜਸਰਾ ਰਹਿਣ ਨਾ ਜੂਦੇ ਉਸ ਰਸਤੇ ਨਾ ਜਾਵੀ,
ਆਖਿਆ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਰਾਮ ਚੰਦਰ ਤੋਂ ਸੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਰਾਮ ਚੰਦਰ ਤੋਂ ਸੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਹੋਣੀ ਦਾ ਮਨ ਮੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਹੋਣੀ ਦਾ ਮਨ ਮੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਪਾਪੀ ਦਾ ਦਿਲ ਖੋਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਪਾਪੀ ਦਾ ਦਿਲ ਖੋਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਮੈਂ ਕਰਦੀ ਫੁੱਲ ਨਾ ਅੱਗ ਚ ਪਾਵੀ, ਆਖਿਆ ਸੋ
ਪੀਰੇ ਇਹ ਮੋਰਾ ਨਾ ਖਾਵੀ, ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਕਰ ਤੇਰੇ ਦੇ ਦਾਤੇ ਕੱਲੇ ਟਹਿਲ ਕਮਾ ਲੈ ਰੱਜ ਕੇ,
ਕਰ ਤੇਰੇ ਦੇ ਦਾਤੇ ਕੱਲੇ ਟਹਿਲ ਕਮਾ ਲੈ ਰੱਜ ਕੇ,
ਕਲਗੀ ਧਰ ਦੀ ਸੇਵਾ ਕਰ ਲੈ ਰੀਝਾਂ ਲਾ ਲੈ ਰੱਜ ਕੇ,
ਕਲਗੀ ਧਰ ਦੀ ਸੇਵਾ ਕਰ ਲੈ ਰੀਝਾਂ ਲਾ ਲੈ ਰੱਜ ਕੇ,
ਅੱਠ ਮਹੀਨੇ ਦੀਆਂ ਭੁੱਖਾਂ ਕੱਟੀਆਂ ਰਸਤ ਛਕਾ ਲੈ ਰੱਜ ਕੇ,
ਅੱਠ ਮਹੀਨੇ ਦੀਆਂ ਭੁੱਖਾਂ ਕੱਟੀਆਂ ਰਸਤ ਛਕਾ ਲੈ ਰੱਜ ਕੇ,
ਕਲਗੀ ਧਰ ਨਾ ਮਸਾਂ ਬਣੀ ਐ ਗੱਲ ਨਾ ਕਿਤੇ ਗਵਾਵੀ,
ਆਖਿਆ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਜੇ ਤੱਕ ਲੈਵੇ ਬੰਸੀ ਵਾਲਾ ਇਹਨਾਂ ਨੂੰ ਯਾਰ ਬਣਾ ਲੈ,
ਜੇ ਤੱਕ ਲੈਵੇ ਬੰਸੀ ਵਾਲਾ ਇਹਨਾਂ ਨੂੰ ਯਾਰ ਬਣਾ ਲੈ,
ਕੋਲ ਬੈਠ ਕੇ ਨਾਲ ਇਹਨਾਂ ਦੇ ਇੱਕ ਵਿਚਾਰ ਬਣਾ ਲੈ,
ਕੋਲ ਬੈਠ ਕੇ ਨਾਲ ਇਹਨਾਂ ਦੇ ਇੱਕ ਵਿਚਾਰ ਬਣਾ ਲੈ,
ਜੇ ਭਾਰਤ ਮਾਤਾ ਵੇਖ ਲਵੇ ਤਾਂ ਗਲ ਦਾ ਹਾਰ ਬਣਾ ਲੈ,
ਭਾਰਤ ਮਾਤਾ ਵੇਖ ਲਵੇ ਤਾਂ ਗਲ ਦਾ ਹਾਰ ਬਣਾ ਲੈ,
ਪੱਗ ਉੱਤੇ ਕਾਰਖਾਨਾ ਛਿੜਕਾਵੀ, ਆਖਿਆ ਸੋ ਪੀਰੇ
ਇਹ ਮੋਰਾ ਨਾ ਖਾਵੀ, ਆਖਿਆ ਸੋ ਪੀਰੇ
ਬੇਟਾ ਕਿਵੇਂ ਲੇਟੇ ਨਾਥ ਕਿਵੇਂ ਥੱਕੇ,
ਬੇਟਾ ਕਿਵੇਂ ਲੇਟੇ ਨਾਥ ਕਿਵੇਂ ਥੱਕੇ,
ਦੁਨੀਆ ਵਾਲੇ ਬਾਲਕ ਸਮਝਣ ਪਰੇ ਅਕਲ ਦੇ ਪੱਕੇ,
ਦੁਨੀਆ ਵਾਲੇ ਬਾਲਕ ਸਮਝਣ ਪਰੇ ਅਕਲ ਦੇ ਪੱਕੇ,
ਮੈਂ ਚਾਹੁੰਦੀ ਉਹ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ,
ਮੈਂ ਚਾਹੁੰਦੀ ਉਹ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ,
ਤੇਰੀ ਗੁੱਡੀ ਚਾੜੀ
ਤਲਬਾਂ ਦੇ ਕਲਗੀ ਤਰਨ
ਅਗਾੜੀ
ਮੁੰਡੜੀ ਮਾਰੇ ਆਖੇ ਲੱਗਦਾ ਕੰਡੇ ਰਬੀ ਦੀ ਅਗਾੜੀ
ਵਸਦੇ ਹਾਂ ਨਰਕ ਨਕ ਤੇ ਵਖਾਵੀ ਅੱਖਾਂ ਸੋਭੀ ਨੇ ਖੁਸ਼ੀ ਦਾ ਜੂ ਨੀ ਸਕਦੇ ਮਾਇਆ ਤਾਰੀ ਰੋਗੀ
ਜੂਨ ਖੁਸ਼ੀ ਦਾ ਜੂ ਨੀ ਸਕਦੇ ਮਾਇਆ ਤਾਰੀ ਰੋਗੀ
ਮੇ ਲਾਲ ਚੜੀ ਪੱਟੀ ਨੀ ਪੜਦੇ ਪੂਰਨ ਪੂਰੇ ਜੋਗੀ
ਮੇ ਲਾਲ ਚੜੀ ਪੱਟੀ ਨੀ ਪੜਦੇ ਪੂਰਨ ਪੂਰੇ ਜੋਗੀ
ਧਰਮ ਖਬਰ ਯਾਰੋ ਧਰਮ ਦੀ ਕੰਨ ਨਾ ਟਾਵੀ ਆਖੇ ਸੋਦੀ ਨੇ ਇਹ ਮਾਰਾ ਨਾ ਖਾਵੀ
ਆਖਾ ਸੋਦੀ ਨੇ ਇਹ ਨਾ ਕਰ ਕਮਾਵੀ ਆਖਾ ਸੋਦੀ ਨੇ
ਇਹ ਗੱਲਾਂ ਬੜੀਆਂ ਚੰਗੀਆਂ ਸਨ ਇਹ ਗੱਲਾਂ ਬੜੀਆਂ ਸਿੱਖਿਆ ਦਾਇਕ ਸਨ ਇਹ ਗੱਲਾਂ ਬੜੀਆਂ ਪਾਰ ਲਾਉਣ ਵਾਲੀਆਂ ਸਨ ਪਰ ਗੰਗੂ ਦੇ ਮਨ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਚੰਦਨ ਦਾ ਬਿਰਸ਼ ਬੜਾ ਚੰਗਾ ਹੁੰਦਾ ਹੈ ਇੰਨਾ ਸੁਗੰਧਿਤ ਹੁੰਦਾ ਜਿਸ ਪਾਸੇ ਨੂੰ ਹਵਾ ਜਾਂਦੀ ਹੈ ਜਿਹੜੇ ਬਾਗ ਵਿੱਚ ਚੰਦਨ ਹੋਵੇ ਹਰ ਰੁੱਖ ਵਿੱਚ ਚੰਦਨ ਦੀ ਸੁਗੰਧ ਚਲੀ ਜਾਂਦੀ ਹੈ ਪਰ ਵਾਸ ਦਾ ਬੂਟਾ ਭਾਵੇਂ ਚੰਦਨ ਦੇ ਬਿਲਕੁਲ ਲਾਗੇ ਹੋਵੇ ਉਹਦੇ ਉੱਤੇ ਕੋਈ ਚੰਦਨ ਦੀ ਸੁਗੰਧ ਦਾ ਅਸਰ ਨਹੀਂ ਹੁੰਦਾ ਮੇਰੇ ਬਾਬੇ ਦੀ ਬਾਣੀ ਰਾਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਭਗਤ ਜਨਾਂ ਨੇ ਕਬੀਰ ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਵੇ ਉਹਨਾਂ 'ਤੇ ਅਸਰ ਹੁੰਦਾ ਗੁਰਮੁਖ ਦੀਆਂ ਗੱਲਾਂ ਦਾ ਜਿਨ੍ਹਾਂ ਦੇ ਮਨ ਵਿੱਚ ਕੋਈ ਗਿਆਨ ਦੀ ਥਾਂ ਹੋਵੇ ਜਿਨ੍ਹਾਂ ਦੇ ਦਿਲ ਵਿੱਚ ਪੱਥਰ ਹੋਵੇ ਜਿਨ੍ਹਾਂ ਦਾ ਅੰਦਰ ਵਾਂਸ ਦੀ ਤਰ੍ਹਾਂ ਪੋਲਾ ਹੋਵੇ ਜਿਨ੍ਹਾਂ ਦੇ ਮਨ ਵਿੱਚ ਖੋਟ ਹੋਵੇ ਜਿਨ੍ਹਾਂ ਦੇ ਮਨ ਵਿੱਚ ਪਾਪ ਹੋਵੇ ਉਹਨਾਂ 'ਤੇ ਕਿਸੇ ਦੀ ਗਿਆਨ ਦੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਗੰਗੂ ਕਹਿੰਦਾ ਮਾਂ ਮੈਂ ਤਨ ਚੁੱਕਣੋਂ ਨਹੀਂ ਰਹਿ ਸਕਦਾ ਗੰਗੂ ਦੀ ਮਾਂ ਨੇ ਆਖਿਆ ਪਰ ਇੱਕ ਮੇਰੀ ਬੇਨਤੀ ਮਨ ਇਹਨਾਂ ਨੂੰ ਜ਼ਹਿਰ ਦੇ ਕੇ ਨਾ ਮਾਰ ਇਸ ਗੱਲ ਤੋਂ ਗੰਗੂ ਬਚ ਗਿਆ ਜ਼ਹਿਰ ਦੇ ਕੇ ਨਹੀਂ ਮਾਰਿਆ ਪ੍ਰੋਗਰਾਮ ਬਣਿਆ ਜਦੋਂ ਮਾਤਾ ਜੀ ਸੌਂ ਗਏ ਨੇ ਛੋਟੇ ਸਾਹਿਬਜ਼ਾਦੇ ਸੌਂ ਗਏ ਨੇ ਧਨ ਦੀ ਖੁਰਜੀ ਗੰਗੂ ਨੇ ਚੁੱਕ ਲਈ ਹੈ ਮਾਤਾ ਨੇ ਖੜਾਕ ਸੁਣ ਲਿਆ ਪਰ ਮਾਤਾ ਜੀ ਵੇਖ ਕੇ ਵੀ ਚੁੱਪ ਰਹੇ ਨੇ ਗੰਗੂ ਕੋਠੇ 'ਤੇ ਚੜਿਆ ਕਹਿੰਦਾ ਮੇਰੇ ਘਰ ਨੂੰ ਚੋਰਾਂ ਨੇ ਲੁੱਟ ਲਿਆ ਚੋਰ ਪੈ ਗਏ ਲੋਕੋ ਚੋਰ ਪੈ ਗਏ ਮਾਤਾ ਜੀ ਨੇ ਕਿਹਾ ਗੰਗਿਆ ਰੌਲਾ ਨਾ ਪਾ ਫਿਕਰ ਨਾ ਕਰ ਕਿਸੇ ਗੱਲ ਦਾ ਧਨ ਹੋਰ ਵੀ ਚਾਹੇਗਾ ਮੈਂ ਆਪਣੇ ਪੁੱਤਰ ਤੋਂ ਦਵਾ ਦਿਆਂਗੀ ਪਰ ਜੇ ਤੇਰਾ ਰੌਲਾ ਸੁਣ ਕੇ ਕੋਈ ਸਰਕਾਰੀ ਬੰਦਾ ਆਇਆ ਮੇਰੇ ਪੋਤਰੇ ਗ੍ਰਿਫਤਾਰ ਹੋ ਜਾਣਗੇ ਗੰਗੂ ਇੱਥੇ ਹੀ ਬਸ ਨਹੀਂ ਕੀਤੀ ਪਿੱਛੇ ਉਤਰਿਆ ਆਪਣੇ ਕੋਠੇ ਦੇ ਪਿੰਡ ਦੇ ਚੌਧਰੀ ਨੂੰ ਨਾਲ ਲਿਆ ਮਰੰਡੇ ਦੇ ਠਾਣੇ ਪਹੁੰਚ ਗਿਆ ਜਾਨੀ ਖਾਂ ਤੇ ਮਾਨੀ ਖਾਂ ਨੂੰ ਨਾਲ ਲਿਆ ਕੇ ਗੁਰੂ ਕੀ ਮਾਤਾ ਅਤੇ ਗੁਰੂ ਕੇ ਸਾਹਿਬਜ਼ਾਦੇ ਗ੍ਰਿਫਤਾਰ ਕਰਵਾ ਦਿੱਤੇ ਨੇ ਜਿਸ ਵੇਲੇ ਮਾਤਾ ਜੀ ਗ੍ਰਿਫਤਾਰ ਹੋ ਗਏ ਨੇ ਇਹਨਾਂ ਦੇ ਮੂੰਹੋਂ ਨਿਕਲਿਆ ਗੰਗਿਆ ਜਿਸ ਮਾਇਆ ਵਾਸਤੇ ਕਹਿਰ ਕੀਤਾ ਈ ਇਹ ਤੈਨੂੰ ਨਾਗਣੀ ਬਣ ਕੇ ਦੱਸੇਗੀ ਜਾਨੀ ਖਾਂ ਤੇ ਮਾਨੀ ਖਾਂ ਨੇ ਆਪਣੀ ਡਾਇਰੀ ਵਿੱਚ ਲਿਖਿਆ ਕਿ ਗੰਗੂ ਨੇ ਇਹਨਾਂ ਦਾ ਤਨ ਚੁਰਾਉਣ ਦੀ ਖਾਤਰ ਗ੍ਰਿਫਤਾਰ ਕਰਾਏ ਨੇ ਖੈਰ ਚੱਲੀਏ ਅੱਗੇ ਸਾਹਿਬ ਰਾਤ ਮਰੰਡੇ ਦੇ ਠਾਣੇ ਵਿੱਚ ਕੱਟੀ ਹੈ ਸਵੇਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਪਹੁੰਚਾ ਦਿੱਤਾ ਗਿਆ ਹੈ ਰਾਤ ਠੰਡੇ ਬੁਰਜ ਵਿੱਚ ਡੇਰਾ ਕਰਵਾ ਦਿੱਤਾ ਗਿਆ ਹੈ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ ਨੇ ਦਿਨ ਚੜਿਆ ਸੂਬੇ ਦੀ ਕਚਹਿਰੀ ਲੱਗੀ ਹੈ ਸਿਪਾਹੀ ਨੇ ਆ ਕੇ ਬੁਰਜ ਦਾ ਕੁੰਡਾ ਖੜਕਾਇਆ ਮਾਤਾ ਜੀ ਉਹ ਤੇਰੇ ਪੋਤਰਿਆਂ ਨੂੰ ਸੂਬਾ ਵਜੀਦ ਖਾਂ ਕਚਹਿਰੀ ਵਿੱਚ ਯਾਦ ਕਰਦਾ ਬੁੱਢੜੀ ਮਾਂ ਆਪਣੇ ਪੋਤਰਿਆਂ ਨੂੰ ਲੋਰੀਆਂ ਦੇ ਕੇ ਜਿਵੇਂ ਜਗਾਉਂਦੀ ਹੈ ਜੋਗੀ ਕਵੀਸ਼ਰ ਦੀ ਰਚਨਾ ਗੁਰਮੁਖ ਦਲਵੀਰ ਤੇ ਸਰਦਾਰਾ ਸਿੰਘ ਸ਼ੌਂਕੀ ਇਉਂ ਬਿਆਨ ਕਰ ਰਹੇ ਹਨ
ਸੋਬਾ ਵੇਲੇ ਮਾਤਾ ਜੀ ਜਗਾਵੇ ਪੋਤਾਂ ਨੂੰ ਸਿੱਖੀ ਦੀ ਮਹਾਰਨੀ ਸਿਖਾਵੇ ਪੋਤਾਂ ਨੂੰ
ਲੰਘੇ ਸੱਤ ਸਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਸੋਬਾ ਵੇਲੇ ਮਾਤਾ ਜੀ ਜਗਾਵੇ ਪੋਤਾਂ ਨੂੰ ਸਿੱਖੀ ਦੀ ਮਹਾਰਨੀ ਸਿਖਾਵੇ ਪੋਤਾਂ ਨੂੰ
ਸੰਦਰਾ ਜੀ ਲੰਘੇ ਸੱਤ ਸਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਪੂਰਨ ਵਾਰੋ ਦੀਨਾ ਧਰਮ ਹਾਰਿਓ ਹੋਣੀ ਕਹਿ ਤਾਂ ਜ਼ਿੰਦਗੀ ਦੀ ਭੇਟਾ ਤਾਰਿਓ
ਧਰਮ ਦੀ ਬਣਾਉਣੀ ਜਾਨ ਢਾਲ ਦੁੱਲਿਓ
ਸੱਚ ਦੇ ਕਸ਼ਟ ਸਹਿਣਗੇ, ਦੁਨੀਆਂ ਤੇ ਉਹਨਾਂ ਦੇ ਨਿਸ਼ਾਨ ਰਹਿਣਗੇ।
ਚੱਲ ਲੈਣਾ ਜਾਵੋਗੇ ਜਿਹੜੀ ਕਾਲ ਦੁੱਲੀ ਹੋਵੇ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਖਾਤਾ ਖਾਵੋ ਵਕਤ ਤੋਂ ਜੇ ਲੇਟ ਹੋਵੋਗੇ, ਪੂਜੇ ਜਾਓ ਜੇ ਵੈਰੀਆਂ ਦੀ ਪੇਟ ਹੋਗੇ।
ਪੂਰੇ ਤੁਹਾਨੂੰ ਕਿਹੜੀ ਹੋ ਲਾਲ ਦੁੱਲੀ ਹੋ,
ਲਾਲ ਜੇ ਗੁਰੂ ਗੋਬਿੰਦ ਦੇ, ਜਿਹਦੇ ਪਿਤਾ ਰੱਖੇ ਦੁੱਖ ਯਾਰ ਹਿੰਦ ਦੇ।
ਮਾਤਾ ਮੇਰੀ ਹੁਣ ਤੁਹਾਡੇ ਨਾਲ ਦੁੱਲੀ ਹੋ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਬੰਦ ਕਰ ਦੇਣ ਵਾਰੀ ਸ਼ੁਰੀ ਸ਼ਰਾਦੀ, ਜਾਵੇ ਜੇ ਬਦਲ ਨਿਗਾਹ ਬੁਰੀ ਸ਼ਰਾਦੀ।
ਸਾਰਿਆਂ ਨੂੰ ਮਾਰ ਦੇਗਾ ਕਾਲ ਦੁੱਲੀ ਹੋ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਕੱਦੂ ਛੋਟੇ ਅਕਲੋਂ ਜਵਾਨ ਬੇਟੋ, ਡੋਲ ਜਾਏ ਨਾ ਜਿਵੇਂ ਆਸਮਾਨ ਬੇਟੋ।
ਕੈਮ ਕਰੋ ਜੱਗ ਦੇ ਮਸਾਰ ਦੁੱਲੀ ਹੋ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਹੱਸ ਮੌਤ ਵਾਰੋ ਜ਼ਿੰਦਗੀ ਦੀ ਬੂਟੀ ਨੂੰ, ਯਾਦ ਰੱਖੋ ਪੀਂਗ ਵੱਡਿਆਂ ਦੀ ਛੁੱਟੀ ਨੂੰ।
ਮੂੜ ਗੱਲਾਂ ਕਰ ਦੇ ਕੰਗਾਲ ਦੁੱਲੀ ਹੋ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਤੁਹਾਡੀ ਜਿੱਤ ਦੁਨੀਆਂ ਦੇ ਹਾਈ ਕੋਰਟ ਚ, ਰਾਜਿਆਂ ਤੋਂ ਵੱਧ ਜ਼ੋਰ ਤੁਹਾਡੀ ਵੋਟ ਚ।
ਜਿੱਤੀ ਮੇਰੀ ਕੂੜ ਦੇ ਦਲਾਲ ਦੁੱਲੀ ਹੋ, ਜਾਗੋ ਮੇਰੇ ਲਾਲ ਦੀ ਉਹ ਲਾਲ ਦੁੱਲੀ ਹੋ।
ਚੱਲੋ ਬੇਟਾ ਜਾਣਾ ਜੇ ਕਚਹਿਰੀ ਸੂਬੇ ਦੀ, ਡਰਿਓ ਨਾ ਵੇਖ ਅੱਖ ਗਹਿਰੀ ਸੂਬੇ ਦੀ।
ਜੋਗੀ ਸੱਚ ਹੋਣਾ ਏ ਬਹਾਲ ਦੁੱਲੀ ਹੋ, ਜਾਗੋ ਮੇਰੇ ਲਾਲ ਦਿਓ ਲਾਲ ਦੁੱਲੀ ਹੋ।
ਸਾਹਿਬਜ਼ਾਦੇ ਮਾਤਾ ਨੂੰ ਨਮਸਕਾਰ ਕਰਕੇ ਸਿਪਾਹੀਆਂ ਦੇ ਨਾਲ ਕਚਹਿਰੀ ਵਿੱਚ ਪਹੁੰਚ ਗਏ। ਬਾਬਾ ਕਰਤਾਰ ਸਿੰਘ ਜੀ ਖਾਲਸਾ ਦੱਸਿਆ ਕਰਦੇ ਸੀ, ਜਿੱਥੇ ਆਪਣਾ ਕੋਈ ਨਾ ਹੋਵੇ ਉੱਥੇ ਆਹਮੋ ਸਾਹਮਣੇ ਖਲੋ ਕੇ ਫਤਿਹ ਬੁਲਾ ਲੈਣੀ ਚਾਹੀਦੀ ਹੈ। ਜਦੋਂ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੁੱਢਾ ਸੂਬਾ ਵਜੀਦ ਖਾਂ ਕੁਰਸੀ ਤੋਂ ਉੱਠਿਆ, ਕਹਿੰਦਾ ਬੱਲੇ ਉਹ ਸ਼ੇਰ ਦਿਓ ਪੁੱਤਰੋ, ਤੁਹਾਡੇ ਪਿਤਾ ਨੇ ਫਤਿਹ ਬਣਾਈ ਹੈ, ਤੁਹਾਡਾ ਬੁਲਾਉਣਾ ਫਰਜ਼ ਬਣਦਾ। ਪਰ ਬੇਟਾ ਹੁਣ ਤਾਂ ਤੁਹਾਡਾ ਰਿਹਾ ਕੋਈ ਨਹੀਂ, ਤੁਹਾਡਾ ਭਰਾ ਕੋਈ ਨਹੀਂ ਰਿਹਾ, ਤੁਹਾਡਾ ਪਿਤਾ ਸਰਕਾਰ ਨੇ ਮਾਰ ਦਿੱਤਾ, ਹੁਣ ਫਤਿਹ ਬੁਲਾਈ ਕਿਸ ਕੰਮ ਹੈ, ਅਸਲਾਮ ਪ੍ਰਵਾਨ ਕਰੋ ਜਾਨ ਬਚ ਜਾਏਗੀ। ਬੁੱਢਾ ਸੂਬਾ ਵਜੀਦ ਖਾਂ ਸਾਹਿਬਜ਼ਾਦਿਆਂ ਨੂੰ ਨਿਆਣੇ ਸਮਝ ਕੇ ਬੱਚੇ ਸਮਝ ਕੇ ਐਂ ਸਿੱਖਿਆ ਦੇ ਰਿਹਾ, ਸੁਣੋ।
ਬਾਲਕ ਸਮਝ ਕਾ ਵਜੀਦ ਖਾਨ ਨੇ, ਖਾਦਾ ਜੋ ਤਰਸ ਹਸਤੀ ਮਹਾਨ ਨੇ, ਖਾਦਾ ਜੋ ਤਰਸ ਹਸਤੀ ਮਹਾਨ ਨੇ।
ਬਾਪ ਮੂਰੇ ਚੰਦ ਮੁਖ ਡਾਸ਼ ਪਾਉਣਾ ਪਊ, ਦੀਨ ਮਨ ਬਾਲੋ ਜਾਂ ਕਸ਼ਟ ਪਾਉਣਾ ਪਊ, ਦੀਨ ਮਨ ਬਾਲੋ ਜਾਂ ਕਸ਼ਟ ਪਾਉਣਾ ਪਊ।
ਬਾਪ ਤੁਹਾਡਾ ਲੋਕ ਜਮ ਕਰੋ ਨਸਿਆ, ਸਿੱਖ ਭੱਜੇ ਦੂਜੇ ਨੂੰ ਦੂਜੇ ਨਾ ਦੱਸਿਆ, ਸਿੱਖ ਭੱਜੇ ਦੂਜੇ ਨੂੰ ਦੂਜੇ ਨਾ ਦੱਸਿਆ।
ਕੀਮਤੀ ਸਰੀਰ ਕਾਲ ਨੂੰ ਲਟਾਉਣਾ ਪਊ, ਦੀਨ ਮਨੋਂ ਬਾਲੋ ਜਾਂ ਕਸ਼ਟ ਪਾਉਣਾ ਪਊ, ਦੀਨ ਮਨੋਂ ਬਾਲੋ ਜਾਂ ਕਸ਼ਟ ਪਾਉਣਾ ਪਊ।
ਮਨ ਪਾਉਂਦੇ ਡੋਲੇ, ਮਨ ਪਾਉਂਦੇ ਡੋਲੇ ਜਿਹੜੇ ਕਹੋ ਵਿਆਹਦਿਆਂ, ਨਰਕ ਵਿਸਾਰਾ ਸਵਰਗ ਲਿਆ ਦਿਆਂ, ਨਰਕ ਵਿਸਾਰਾ ਸਵਰਗ ਲਿਆ ਦਿਆਂ।
ਮਿੱਟੀ ਦੀ ਸ਼ਰਤ ਨਾਮ ਬਦਲਾਉਣਾ ਪਊ, ਦੀਨ ਮਨੋਂ ਬਾਲੋ ਜਾਂ ਕਸ਼ਟ ਪਾਉਣਾ ਪਊ, ਦੀਨ ਮਨੋਂ ਬਾਲੋ ਜਾਂ ਕਸ਼ਟ ਪਾਉਣਾ ਪਊ।
ਯਾਦ ਰੱਖੋ ਤੁਹਾਡਾ ਪਰਿਵਾਰ ਨਹੀਂ ਰਿਹਾ, ਪਿਤਾ ਤੁਹਾਡਾ ਫੌਜੀ ਸਰਦਾਰ ਨਹੀਂ ਰਿਹਾ, ਪਿਤਾ ਤੁਹਾਡਾ ਫੌਜੀ ਸਰਦਾਰ ਨਹੀਂ ਰਿਹਾ।
ਖਿਆਲ ਪਿਛਲਾ ਪਲਾਉਣਾ ਪਊ, ਦੀਨ ਮਨੋਂ ਬਾਲੋ ਜਾਂ ਕਜਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਜਿਟ ਪਾਉਣਾ ਪਊ।
ਬਾਲਾਂ ਵਾਲੀ ਜਿਹਦੇ ਚੋਂ ਨਫਾ ਨੀ ਖੱਟੀ ਦਾ, ਜਾਣ ਬੁੱਝ ਬਾਲ ਕੋ ਨੀ ਮੋਹਰਾ ਚੱਟੀ ਦਾ, ਜਾਣ ਬੁੱਝ ਬਾਲ ਕੋ ਨੀ ਮੋਹਰਾ ਚੱਟੀ ਦਾ।
ਮਾਨ ਵੀ ਮਾਨ ਜੇ ਵਸਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਜਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਜਿਟ ਪਾਉਣਾ ਪਊ।
ਬਣ ਕੇ ਅਨਾੜੀ ਬਣ ਕੇ ਅਨਾੜੀ ਨਹੀਂ ਜੋਹਰ ਜਾਲੀ ਰੇ, ਹਵਾ ਦੇ ਮੁਤਾਬਕ ਖਿਆਲ ਠਾਲੀ ਰੇ, ਹਵਾ ਦੇ ਮੁਤਾਬਕ ਖਿਆਲ ਠਾਲੀ ਰੇ।
ਅਪਣਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ।
ਚੌਦਾਂ ਫੁੱਲੋ ਹਵਾ ਤੱਤੀ ਲੱਗੇ ਨਾ, ਮੌਤ ਦਾ ਫਰਿਸ਼ਤਾ ਤੁਹਾਨੂੰ ਠੱਗੇ ਨਾ, ਮੌਤ ਦਾ ਫਰਿਸ਼ਤਾ ਤੁਹਾਨੂੰ ਠੱਗੇ ਨਾ।
ਦੇਵੇ ਵਿੱਚੋਂ ਨਾਮ ਸਿੱਖੀ ਦਾ ਬੁਲਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ।
ਰੰਗਲੀ ਜਵਾਨੀ ਆ ਰੰਗਲੀ ਜਵਾਨੀ ਬਾਰ ਬਾਰ ਆਉਣੀ ਨਹੀਂ, ਮੈਥੋਂ ਚੰਗੀ ਸਾਂਝ ਮੈਥੋਂ ਚੰਗੀ ਸਾਂਝ ਕਿਸੇ ਨੇ ਨਿਭਾਉਣੀ ਨਹੀਂ, ਮੈਥੋਂ ਚੰਗੀ ਸਾਂਝ ਕਿਸੇ ਨੇ ਨਿਭਾਉਣੀ ਨਹੀਂ।
ਭਾਈ ਫੁੱਲੋ ਸੀਸ ਕਾਲੀ ਨੂੰ ਚੁਕਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ।
ਰੁਤਬੇ ਜਗੀਰਾਂ ਲੈ ਲਓ ਮੂੰਹੋਂ ਮੰਗੀਆਂ, ਵਕਤ ਵਿਚਾਰੋ ਤੇ ਚਲੋ ਨਾ ਤੰਗੀਆਂ, ਵਕਤ ਵਿਚਾਰੋ ਤੇ ਚਲੋ ਨਾ ਤੰਗੀਆਂ।
ਕਿਤਾਬੇ ਨਾ ਲਿਖਵਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ।
ਕਹਿੰਦਾ ਸੂਬੇਦਾਰ ਕਹਿੰਦਾ ਸੂਬੇਦਾਰ ਸਰਹੰਦ ਬਾਲ ਕੋ ਮੌਤੋਂ ਬਚਾ ਲੋ, ਮੌਤੋਂ ਬਚਾ ਲੋ ਮੁਖ ਚੰਦ ਬਾਲ ਕੋ, ਮੌਤੋਂ ਬਚਾ ਲੋ ਮੁਖ ਚੰਦ ਬਾਲ ਕੋ।
ਜੋਗੀ ਦੇ ਰਾਹਾਂ ਤੇ ਗੁਰਮੁਖਾਂ ਨੂੰ ਆਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ, ਦੀਨ ਮੰਨੂ ਬਾਲੋ ਜਾਂ ਕਸ਼ਿਟ ਪਾਉਣਾ ਪਊ।
ਸਾਹਿਬਜ਼ਾਦਿਆਂ ਨੂੰ ਸੂਬੇ ਵਜ਼ੀਰ ਖਾਂ ਨੇ ਆਖਿਆ, ਬਾਲਕੋ ਤੁਹਾਡਾ ਜਦ ਰਿਹਾ ਹੀ ਕੋਈ ਨਹੀਂ, ਕਿਹਦੇ ਨਾਲ ਮਿਲੋਗੇ, ਕਿਹਦੇ ਨਾਲ ਗੱਲਾਂ ਕਰੋਗੇ, ਕਿਹਦੇ ਨਾਲ ਹੱਸੋਗੇ। ਬੜੀ ਚੰਗੀ ਗੱਲ ਹੈ ਜੇ ਤੁਸੀਂ ਸਾਡਾ ਦੀਨ ਇਸਲਾਮ ਪ੍ਰਵਾਨ ਕਰ ਲਓ, ਰੁਤਬੇ ਮਿਲ ਜਾਣਗੇ, ਜਗੀਰਾਂ ਮਿਲ ਜਾਣਗੀਆਂ, ਸ਼ਾਹਾਂ ਦੀ ਘਰੀ ਵਿਆਹੇ ਜਾਓਗੇ, ਬੇਗਮਾਂ ਦੇ ਡੋਲੇ ਮਿਲਣਗੇ। ਸਿੱਖੀ ਤਿਆਗ ਦਿਓ, ਇਸਲਾਮ ਪ੍ਰਵਾਨ ਕਰ ਲਓ। ਸਾਹਿਬਜ਼ਾਦਿਆਂ ਨੇ ਆਖਿਆ, ਉਹ ਸੂਬਿਆ ਕੀ ਸਬੂਤ ਹੈ ਕਿ ਸਾਡਾ ਪਿਤਾ ਜਿਉਂਦਾ ਨਹੀਂ ਰਿਹਾ, ਕੀ ਸਬੂਤ ਹੈ ਕਿ ਸਾਡੇ ਵੀਰ ਮਾਰੇ ਜਾ ਚੁੱਕੇ ਨੇ। ਸੂਬਾ ਸਰਹੰਦ ਨੇ ਆਖਿਆ, ਸਾਡੇ ਕੋਲ ਬਹੁਤ ਵੱਡਾ ਸਬੂਤ ਹੈ, ਸਾਡੇ ਕੋਲ ਬਹੁਤ ਵੱਡੇ ਉਹ ਸਾਡੇ ਪਾਸ ਤੁਹਾਡੇ ਪਿਤਾ ਦਾ ਸੀਸ ਮੌਜੂਦ ਹੈ, ਜਿਹੜਾ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚੋਂ ਸਾਡੀਆਂ ਫੌਜਾਂ ਨੇ ਕੱਟ ਕੇ ਲਿਆਂਦਾ ਹੈ। ਛੋਟੇ ਸਾਹਿਬਜ਼ਾਦੇ ਨੇ ਆਖਿਆ, ਸੂਬਿਆ ਸਾਡੇ ਪਿਤਾ ਦਾ ਸੀਸ ਵਿਖਾਲ, ਅਸੀਂ ਮੰਨ ਜਾਵਾਂਗੇ ਜੇ ਸਾਡੇ ਪਿਤਾ ਦਾ ਸੀਸ ਸਾਡੇ ਸਾਹਮਣੇ ਹੋਵੇ। ਸੂਬਾ ਵਜ਼ੀਰ ਖਾਂ ਨੇ ਉਹ ਸੀਸ ਜਿਹੜਾ ਬਾਬੇ ਸੰਗਤ ਸਿੰਘ ਦਾ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚੋਂ ਕੱਟ ਕੇ ਲਿਆਂਦਾ ਸੀ, ਇੱਕ ਥਾਲ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਦੇ ਪੇਸ਼ ਕੀਤਾ। ਸਾਹਿਬਜ਼ਾਦਿਓ, ਇਹ ਤੁਹਾਡੇ ਪਿਤਾ ਦਾ ਸੀਸ ਹੈ, ਇਹ ਉਹੀ ਕਲਗੀ ਹੈ, ਉਹੀ ਤੋੜਾ ਹੈ, ਪਛਾਣ ਲਵੋ, ਆਪ ਦੀਨ ਇਸਲਾਮ ਪ੍ਰਵਾਨ ਕਰ ਲਓ। ਸਾਹਿਬਜ਼ਾਦਿਆਂ ਸਿਆਣ ਕੇ ਆਖਿਆ, ਸੂਬਿਆ ਝੂਠ ਬੋਲਦਾ, ਇਹ ਸਾਡੇ ਪਿਤਾ ਦਾ ਸੀਸ ਨਹੀਂ, ਇਹ ਬਾਬੇ ਸੰਗਤ ਸਿੰਘ ਦਾ ਸੀਸ ਹੈ। ਯਾਦ ਰਹੇ, ਭੁਲੇਖਾ ਸੂਬਾ ਵਜ਼ੀਰ ਖਾਂ ਨੂੰ ਵੀ ਕੋਈ ਨਹੀਂ ਸੀ, ਪਰ ਸਾਹਿਬਜ਼ਾਦਿਆਂ ਦੇ ਮੂੰਹੇ ਗੱਲ ਸੁਣ ਕੇ ਸਾਰੀ ਸਰਕਾਰ ਨੂੰ ਯਕੀਨ ਹੋ ਗਿਆ। ਅਗਲਾ ਹਿੱਸਾ ਅਗਲੇ ਪਾਸੇ ਸੁਣੋ।